ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨ ਜਾ ਰਹੇ ਹਾਂ ਬੜੇ ਹੀ ਦਿੱਗਜ ਲੀਡਰ ਜੋ ਕਿ ਆਪਣੀ ਜਾਨ ਪਹਿਚਾਣ ਦੇ ਮਹਤਾਜ ਨਹੀਂ, ਸਰਦਾਰ ਸੁਖਪਾਲ ਸਿੰਘ ਖਹਿਰਾ। ਭਾਵੇਂ ਇਹ ਭਲੱਥ ਹਲਕੇ ਤੋਂ ਵਿਧਾਇਕ ਹੈਗੇ ਆ, ਪਰ ਅੱਜ ਕੌਮੀ ਪੱਧਰ ਤੇ ਆਪਣਾ ਇਹਨਾਂ ਨੇ ਇੱਕ ਵੱਖਰੀ ਪਹਿਚਾਣ ਬਣਾ ਲਈ ਹੈ, ਵੱਖਰਾ ਨਾਂ ਬਣਾ ਲਿਆ। ਸੋ ਹਰਮਨ ਰੇਡੀਓ ਤੇ ਅੱਜ ਦੁਨੀਆਂ ਭਰ ਦੇ ਸਰੋਤਿਆਂ ਦੇ ਰੂਬਰੂ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸੁਖਪਾਲ ਸਿੰਘ ਖਹਿਰਾ ਜੀ ਨਾਲ। ਸੋ ਖਹਿਰਾ ਸਾਹਿਬ, ਤੁਹਾਡਾ ਸਵਾਗਤ ਹੈ ਹਰਮਨ ਰੇਡੀਓ ਤੇ।
ਬਹੁਤ ਸ਼ੁਕਰੀਆ ਜੀ, ਸਭ ਨੂੰ ਮੇਰੀ ਫਤਿਹ ਜੀ।
ਸੋ ਸਭ ਤੋਂ ਪਹਿਲਾਂ ਖਹਿਰਾ ਸਾਹਿਬ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੂੰਗਾ ਕਿ ਅੱਜ ਕੱਲ ਜੋ ਰੈਫਰੈਂਡਮ 2020 ਚੱਲ ਰਿਹਾ ਹੈਗਾ ਤੇ ਸਾਰੇ ਬੜਾ ਇੱਕ ਹਊਆ ਜਿਹਾ ਕ੍ਰੀਏਟ ਹੋਇਆ ਹੋਇਆ, ਤੇ ਅਕੋਰਡਿੰਗ ਟੂ ਲਾ ਰੈਫਰੈਂਡਮ 2020 ਕੀ ਹੋਣਾ ਚਾਹੀਦਾ ਜਾਂ ਕੀ ਹੈ, ਇਹਦੇ ਬਾਰੇ ਜਸਟ ਥੋੜੀ ਬਰੀਫ ਦੇ ਵਿੱਚ ਜਾਣਕਾਰੀ ਸਾਡੇ ਸਰੋਤਿਆਂ ਨੂੰ ਦਿਓ।
ਦੇਖੋ, ਰੈਫਰੈਂਡਮ 2020 ਜਿਹੜਾ ਪ੍ਰੋਪੀਗੇਟ ਕੀਤਾ ਜਾ ਰਿਹਾ SFJ ਆਰਗੇਨਾਈਜੇਸ਼ਨ ਵੱਲੋਂ, ਉਹ ਇੰਟਰਨੈਸ਼ਨਲ ਸੋਇਲ ਤੇ ਆ। ਉਹ ਬਾਹਰਲੇ ਦੇਸ਼ਾਂ ਦੇ ਵਿੱਚ ਉਹ ਆਪਣੇ ਐਫਰਟਸ ਕਰ ਰਹੇ ਨੇ, ਔਰ ਇਹਦਾ ਇੰਪੈਕਟ ਪੰਜਾਬ ਦੇ ਵਿੱਚ ਇਹ ਪੈ ਰਿਹਾ ਕਿ ਪੰਜਾਬ ਦੀ ਤੇ ਕੇਂਦਰ ਦੀ ਸਰਕਾਰਾਂ ਨੇ ਆਪਣਾ ਰਵੱਈਆ ਬਹੁਤ ਸਖ਼ਤ ਕਰ ਲਿਆ। ਉਹਨਾਂ ਨੇ ਇੱਕ ਕਾਨੂੰਨ ਇਸਤੇਮਾਲ ਸ਼ੁਰੂ ਕਰਤਾ, ਉਹਦੀ ਦੁਰਵਰਤੋਂ ਇਨਫੈਕਟ। ਉਸ ਕਾਨੂੰਨ ਦਾ ਨਾਮ ਹੈਗਾ UAPA, ਇਨ ਸ਼ੋਰਟ ਉਹਨੂੰ ਯੁਆਪਾ ਕਹਿ ਦਿੰਦੇ ਨੇ, ਜਿਹੜੇ ਕਿਸੇ ਵੇਲੇ ਜਿੱਦਾਂ ਪੰਜਾਬ ਦੇ ਹਾਲਾਤ ਖਰਾਬ ਸੀ, ਇਸ ਕਾਨੂੰਨ ਦਾ ਨਾਮ ਸੀਗਾ ਟਾਡਾ, ਫਿਰ ਇਹ ਕਿਸੇ ਵੇਲੇ ਇਸ ਨੂੰ ਪੋਟਾ ਵੀ ਬਣਾਇਆ ਗਿਆ। ਇਹਨਾਂ ਕਾਨੂੰਨਾਂ ਚ ਕੀ ਹੁੰਦਾ, ਇਹ ਸਾਡੇ ਦੇਸ਼ ਦੀ ਲੋਕ ਸਭਾ ਨੇ ਪਾਸ ਕਰ ਦਿੰਦੀ ਆ ਕਿ ਕੋਈ ਵੀ ਜਿਹੜਾ ਇੰਡੀਵਿਜੁਅਲ ਆ ਉਹਦੇ ਲਿਟਰਲੀ ਜਿਹੜੇ ਕਾਨੂੰਨੀ ਅਧਿਕਾਰ ਉਹ ਖੋਏ ਜਾਂਦੇ ਨੇ, ਔਰ ਕਿਹਾ ਇਹ ਜਾਂਦਾ ਕਿ ਅਸੀਂ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ ਰੱਖਣਾ ਵਾ, ਅਸੀਂ ਦੇਸ਼ ਦੀ ਲੜਾਈ ਲੜਨੀ ਆ, ਇਸ ਲਈ ਸਾਨੂੰ ਇਹ ਕਾਨੂੰਨ ਚਾਹੀਦੇ ਨੇ। ਇਹਨਾਂ ਵੈਸੇ ਕਾਨੂੰਨਾਂ ਨੂੰ ਆਮ ਤੌਰ ਤੇ ਕਾਲੇ ਕਾਨੂੰਨ ਗਰਦਾਨਿਆ ਗਿਆ, ਜਿਹੜੇ ਹਿਊਮਨ ਰਾਈਟ ਐਕਟੀਵਿਸਟ ਨੇ, ਪੋਲੀਟੀਕਲ ਪਾਰਟੀਆਂ ਨੇ, ਕਿਉਂਕਿ ਪਹਿਲਾਂ ਤਾਂ ਸਰਕਾਰ ਇਹ ਕਹਿੰਦੀ ਕਿ ਜਿਹੜੇ ਹਥਿਆਰਬੰਦ ਲੜਾਈ ਲੜਦੇ ਨੇ ਉਹਨਾਂ ਦੇ ਖਿਲਾਫ਼ ਵਰਤਾਂਗੇ, ਮੁੜ ਕੇ ਹੌਲੀ ਹੌਲੀ ਫਿਰ ਆਪਣੇ ਪੋਲੀਟੀਕਲ ਓਪੋਨੈਂਟਸ ਤੇ ਵਰਤਣ ਲੱਗ ਜਾਂਦੇ। ਇਹ ਜਿਹੜਾ ਯੁਆਪਾ ਲਾਅ ਮੈਂ ਕਰ ਲਿਆ, ਇਹ 2019 ਦੇ ਵਿੱਚ ਇਹਦੀ ਅਮੈਂਡਮੈਂਟ ਕੀਤੀ ਮੋਦੀ ਸਾਹਿਬ ਦੀ ਸਰਕਾਰ ਨੇ। ਉਹ ਅਮੈਂਡਮੈਂਟ ਬਹੁਤ ਆਪਣੇ ਆਪ ਵਿੱਚ ਡਰਾਉਣੀ ਆ ਕਿ ਹੁਣ ਇਸ ਦੇਸ਼ ਦੀ ਸਰਕਾਰ ਦੇ ਕੋਲ ਇਹ ਅਧਿਕਾਰ ਹੈ ਕਿ ਕਿਸੇ ਵੀ ਵਿਅਕਤੀ ਨੂੰ ਟੈਰਰਿਸਟ ਨੋਮੀਨੇਟ ਕਰ ਸਕਦੇ ਆ। ਪਹਿਲਾਂ ਹੁੰਦਾ ਸੀਗਾ ਕਿ ਅਸੀਂ ਕੋਈ ਜਥੇਬੰਦੀ ਕੰਮ ਕਰਦੀ ਤਾਂ ਅਸੀਂ ਉਸਨੂੰ ਬੈਨ ਕਰਾਂਗੇ, ਉਸਨੂੰ ਉਹਦੀਆਂ ਐਕਟੀਵਿਟੀਜ਼ ਨੂੰ ਇੱਥੇ ਨਹੀਂ ਚੱਲਣ ਦਾਂਗੇ। ਹੁਣ ਉਹਨਾਂ ਨੇ ਜਥੇਬੰਦੀ ਤੋਂ ਅੱਗੇ ਇੱਕ ਕਦਮ ਜਾ ਕੇ ਕਿਸੇ ਵੀ ਆਦਮੀ ਨੂੰ ਨਾਮਜ਼ਦ ਕਰ ਸਕਦੇ ਕਿ ਇਹ ਆਦਮੀ ਅਸੀਂ ਨਾਮਜ਼ਦ ਕਰਤਾ ਟੈਰਰਿਸਟ। ਜਦੋਂ ਆਪਾਂ ਕਿਸੇ ਨੂੰ ਟੈਰਰਿਸਟ ਹੀ ਨਾਮਜ਼ਦ ਕਰਤਾ, ਫਿਰ ਉਹਦੇ ਬਾਕੀ ਤਾਂ ਸਾਰੇ ਅਧਿਕਾਰ ਖਤਮ ਹੋ ਜਾਂਦੇ, ਉਹਦੀ ਪ੍ਰੋਪਰਟੀ ਜ਼ਬਤ ਕਰ ਸਕਦੀ ਸਰਕਾਰ, ਉਹਨੂੰ ਬੇਲ ਮਿਲਣ ਦਾ ਕੋਈ ਚਾਂਸ ਨੀਗਾ, ਉਹਨੂੰ ਜਿਹੜਾ ਹੈ ਉਹਦੇ ਖਿਲਾਫ਼ ਕੋਈ ਐਵੀਡੈਂਸ ਵੀ, ਜਿਹੜਾ ਪੁਲਿਸ ਸਿਰਫ ਆਪਣੇ ਖੁਫੀਆ ਸੋਰਸਿਸ ਦੀ ਰਿਪੋਰਟ ਹੀ ਤਿਆਰ ਕਰ ਲੈਂਦੀ ਕਿ ਸਾਨੂੰ ਪਤਾ ਲੱਗਿਆ ਵਾ ਕਿ ਫਲਾਨੇ ਆਦਮੀ ਨੇ ਭਾਰਤ ਦੇ ਖਿਲਾਫ਼ ਸਾਜਿਸ਼ ਰਚੀ ਆ, ਇਸ ਲਈ ਅਸੀਂ ਇਹਨੂੰ ਯੁਆਪਾ ਦੇ ਤਹਿਤ ਗ੍ਰਿਫ਼ਤਾਰ ਕਰਦੇ ਹਾਂ। ਇਹਦੇ 'ਚ ਹੁਣ ਤੱਕ ਇਹ ਜਿਹੜਾ ਲਾਅ ਵਾ, ਇਹ ਪਹਿਲਾਂ ਦੇਸ਼ ਵਿੱਚ ਜਿਹੜੇ RTI ਐਕਟੀਵਿਸਟ ਸੀ, ਜਿਹੜੇ ਲੋਕ ਮਤਲਬ ਮਾਇਨੋਰਿਟੀਜ਼ ਲਈ ਕੰਮ ਕਰਦੇ ਸੀ, ਉਹ BJP ਨੇ ਪਹਿਲਾਂ ਉਹਨਾਂ ਦੇ ਬਹੁਤ ਥੋਪਿਆ ਇਸ ਕਾਨੂੰਨ ਨੂੰ। ਔਰ ਅੱਜ ਕੱਲ੍ਹ ਆਉਂਦੇ ਰਹਿੰਦੇ ਜਿਹੜੇ ਲੋਕ ਥੋੜ੍ਹੇ ਜਿਹੇ ਇੰਟਰਨੈਸ਼ਨਲੀ ਇਨ ਟੱਚ ਨੇ, ਉਹ ਦੇਖਣਗੇ ਕਿ ਜਿਹੜੇ ਇੰਡੀਆ ਜਿਹੜੇ ਜਿੱਦਾਂ ਅਖਿਲ ਗੋਗੋਈ ਇੱਕ RTI ਐਕਟੀਵਿਸਟ ਆ, ਉਹਦੇ 'ਤੇ ਯੁਆਪਾ ਲਾਤਾ BJP ਨੇ। ਜਿਹੜੇ ਆਦਮੀ ਪੈਨ ਕਲਮ ਨਾਲ ਲਿਖਦੇ ਨੇ, ਜਾਂ ਸਪੂਰਾ ਜਰਜਰ ਹੈ ਇੱਕ ਰਿਸਰਚ ਸਕਾਲਰ ਹੈ ਜਾਮੀਆ ਮਿਲਿਆ ਯੂਨੀਵਰਸਿਟੀ ਦੀ ਦਿੱਲੀ, ਜਾਂ ਈਵਨ ਅੰਬੇਦਕਰ ਸਾਹਿਬ ਦਾ ਇੱਕ ਪੋਤਾ, ਉਹਦਾ ਨਾਮ ਹੈਗਾ ਆਨੰਦ ਤਿੰਬਲ, ਮੈਨੂੰ ਪੂਰਾ ਨਾਮ ਨਹੀਂ ਆਉਂਦਾ, ਉਹਦੇ ਪੋਤੇ ਤੇ ਲਾਤਾ ਯੁਆਪਾ। ਲਾਈਕਵਾਈਜ਼ ਕਾਫੀ ਲੋਕਾਂ ਤੇ ਯੁਆਪਾ ਦੇ ਕੇਸਿਸ ਦਰਜ ਕੀਤੇ, ਈਵਨ ਮੀਡੀਆ ਪਰਸਨ ਔਥਰਸ ਦੇ ਉੱਤੇ ਵੀ ਕਰ ਦਿੱਤੇ। ਹੁਣ ਜਦੋਂ ਦੀ 2020 ਦਾ ਰੌਲਾ ਪਿਆ, ਉਦੋਂ ਪੰਜਾਬ ਦੀ ਸਰਕਾਰ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਓਵਰ ਐਕਟਿਵ ਮੋਡ ਵਿੱਚ ਚਲੀ ਗਈ। ਇਹਨਾਂ ਨੇ ਪਿਛਲੇ ਕੁਛ ਦਿਨਾਂ 'ਚ 16 ਮੁਕੱਦਮੇ ਦਰਜ ਕੀਤੇ ਨੇ ਯੁਆਪਾ ਦੇ ਤਹਿਤ, ਜਿਵੇਂ ਕਿ ਮੈਂ ਸਮਝਦਾ ਕਿ ਬੇਗੁਨਾਹ ਲੋਕਾਂ ਦੇ ਖਿਲਾਫ਼ ਦਰਜ ਹੋ ਰਹੇ ਨੇ। ਵੈਸੇ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ 3 ਸਾਲਾਂ 'ਚ ਇਹਨੂੰ 47 ਵਾਰੀ ਵਰਤਿਆ ਵਾ, ਜਿਹੜਾ ਕਿ ਕਾਂਗਰਸ ਦੀ ਹਾਈਕਮਾਂਡ ਦੀ ਲਾਈਨ ਦੇ ਬਿਲਕੁਲ ਉਲਟ ਹੈ, ਕਿਉਂਕਿ ਕਾਂਗਰਸ ਨੇ ਇਸ ਲਾਅ ਦਾ ਵਿਰੋਧ ਕੀਤਾ ਸੀ 2019 ਪਾਰਲੀਮੈਂਟ 'ਚ, ਲੋਕ ਸਭਾ 'ਚ। ਔਰ ਕਾਂਗਰਸ ਦੇ ਵੱਡੇ ਲੀਡਰਸ ਨੇ, ਜਿਹੜੇ ਲੀਗਲ ਜਿਹੜੇ ਟੌਪ ਦੇ ਲੋਇਰਸ ਨੇ, ਜਿੱਦਾਂ ਪੀ ਚਿਦੰਬਰਮ, ਉਹਨੇ ਰਾਜ ਸਭਾ 'ਚ ਔਨ ਰਿਕਾਰਡ ਆ ਉਸਨੇ ਇਹਨੂੰ ਬਹੁਤ ਕਾਲਾ ਕਾਨੂੰਨ ਕਰਾਰ ਦਿੱਤਾ। ਮਿਸਟਰ ਕਪਿਲ ਸਿੱਬਲ ਨੇ ਬਹੁਤ ਐਮੀਨੈਂਟ ਲਾਇਰ ਨੇ ਇੰਡੀਆ ਦੇ, ਕਾਂਗਰਸ ਦੇ ਵਜ਼ੀਰ ਵੀ ਰਹੇ ਨੇ ਪਹਿਲਾਂ ਡਾਕਟਰ ਮਨਮੋਹਨ ਸਿੰਘ ਸਰਕਾਰ ਚ ਦੋ ਵਾਰੀ, ਉਹਨਾਂ ਨੇ ਇਸ ਲਾਅ ਨੂੰ ਓਪਰੈਸਿਵ ਕਰਾਰ ਦਿੱਤਾ। ਬਟ ਅਨਫੋਰਚੁਨੇਟਲੀ ਕੈਪਟਨ ਸਾਹਿਬ ਇਸ ਲਾਅ ਨੂੰ ਆਪਣੇ ਹੀ ਪੰਜਾਬ ਦੇ ਨੌਜਵਾਨਾਂ ਦੇ ਖਿਲਾਫ਼, ਖਾਸ ਤੌਰ ਤੇ ਗਰੀਬ ਵਰਗ ਦੇ ਲੋਕਾਂ ਦੇ ਖਿਲਾਫ਼ ਇਸਤੇਮਾਲ ਕਰ ਰਹੇ। ਔਰ ਇਹਦਾ ਇਲਮ ਜਿਹੜਾ ਮੈਨੂੰ ਜ਼ਿਆਦਾ ਉਦੋਂ ਹੋਇਆ ਜਦੋਂ ਮੇਰੇ ਆਪਣੇ ਕੌਂਸਟੀਚੁਐਂਸੀ ਦੇ ਇੱਕ ਜੋਗਿੰਦਰ ਸਿੰਘ ਗੁੱਜਰ ਨੇ, ਉਹਨਾਂ ਦਾ ਪਿੰਡ ਅਕਾਲਾ ਵਾ, ਵੈਸੇ ਉਹ ਪਰਿਵਾਰ ਇਟਲੀ ਰਹਿੰਦਾ ਸੀ ਪਿਛਲੇ 18 ਸਾਲ ਤੋਂ, ਉਹ ਪਿੱਛੇ ਇੰਡੀਆ ਆਇਆ, ਇਹ ਲਬਾਣਾ ਬਰਾਦਰੀ ਦੇ ਨਾਲ ਤੁਲਕ ਰੱਖਦੇ ਨੇ। ਤਾਂ ਇਹਨਾਂ ਨੂੰ ਜਦੋਂ ਗ੍ਰਿਫ਼ਤਾਰ ਕੀਤਾ ਗਿਆ ਤਾਂ ਪਿੰਡ ਦੇ ਸਾਰੇ ਪੰਚਾਇਤ ਤੇ ਪਲੱਸ ਉਹਦਾ ਪਰਿਵਾਰ ਮੇਰੇ ਕੋਲ ਆਏ। ਫਿਰ ਮੈਂ ਉਹਨਾਂ ਦੇ ਪਿੰਡ ਗਿਆ ਤੇ ਮੈਂ ਉੱਥੋਂ ਸਾਰੀ ਉਹਦੀ ਜਾ ਕੇ ਰਿਸਰਚ ਕੀਤੀ। ਉਹ ਕਹਿੰਦੇ ਜੀ ਇਹ 65 ਸਾਲ ਦਾ ਬਜ਼ੁਰਗ ਆ, ਇਹ ਹਾਰਟ ਪੇਸ਼ੈਂਟ ਆ ਜੋਗਿੰਦਰ ਸਿੰਘ ਗੁੱਜਰ, ਇਹਦੇ ਖਿਲਾਫ਼ ਕੋਈ ਇੱਕ ਨਵੇਂ ਪੈਸੇ ਦਾ ਕ੍ਰਿਮੀਨਲ ਰਿਕਾਰਡ ਨੀ ਗਾ, ਇਹ ਅਨਪੜ੍ਹ ਬੰਦਾ ਵਾ ਤੇ ਇਹਨੂੰ ਚੱਕ ਲਿਆ ਪੁਲਿਸ ਨੇ। ਔਰ ਇਲਜ਼ਾਮ ਇਹ ਲਾਇਆ ਕਿ ਇਹਨੇ ਜਨੀਵਾ ਦੀ ਐਸ ਐਫ ਜੇ ਦੀ ਕਨਵੈਨਸ਼ਨ ਅਟੈਂਡ ਕੀਤੀ 2019 ਚ, ਇੱਕ ਕੋਈ ਸਰੂਪਾ ਦਿੱਤਾ ਅਵਤਾਰ ਸਿੰਘ ਪੰਨੂ ਕੋਈ ਐਸ ਐਫ ਜੇ ਦੇ ਆਫਿਸ ਬੇਅਰਰ ਇਟਲੀ ਚ ਕਿਸੇ ਗੁਰਦੁਆਰਾ ਚ, ਤੇ ਇੱਕ 200 ਯੂਰੋ ਟ੍ਰਾਂਸਫਰ ਕੀਤੀ ਇਹਨੇ ਇਟਲੀ ਤੋਂ ਜਲੰਧਰ, ਜਿਹੜਾ ਕਿ 15,000 ਰੁਪਇਆ ਬਣਦਾ। ਹੁਣ ਤੁਸੀਂ ਦੱਸ ਦਿਓ ਕਿ ਤਿੰਨ ਗੱਲਾਂ ਦੇ ਆਧਾਰ ਤੇ ਤੁਸੀਂ ਇੱਕ ਉਹਨੂੰ ਟੈਰਰਿਸਟ ਨਾਮਜ਼ਦ ਕਰ ਰਹੇ ਹੋ, ਉਹ ਆਪਣੀ ਡਿਫੈਂਸ ਕਿੱਦਾਂ ਲਵੇਗਾ? ਉਹ ਤਾਂ ਜੇਲ੍ਹ ਚ ਸੜਜੂ ਮਰ ਜੂਗਾ। ਔਰ ਇਹ ਲਾਅ ਦੀ ਖਾਸੀਅਤ ਇਹ ਆ ਕਿ ਇਹਦੇ ਲਾਅ ਦੀ ਖਾਸੀਅਤ ਇਹ ਆ ਕਿ ਇਹਦੇ ਕਨਵਿਕਸ਼ਨ ਰੇਟ ਹੈ ਨੀਗਾ, ਗਵਰਨਮੈਂਟ ਨੂੰ ਪਤਾ ਕਿ ਸਾਬਤ ਕੁਛ ਨੀ ਕਰ ਸਕਾਂਗੇ ਅਦਾਲਤਾਂ ਚ, ਬਸ ਖੱਜਲ ਖੁਆਰੀ 5 ਸਾਲ 8 ਸਾਲ 10 ਸਾਲ ਜੇਲ੍ਹਾਂ ਚ ਸੜਨ ਨੂੰ ਛੱਡ ਦਿੰਦੇ ਨੇ। ਹਾਂਜੀ ਤੁਸੀਂ ਕੁਛ ਪੁੱਛਣਾ ਚਾਹੁੰਦੇ?
ਸੋ ਇਹਨਾਂ ਦਾ ਜਿਹੜਾ ਆਪਾਂ ਮੇਨ ਮਤਲਬ ਆਪਾਂ ਜੇ ਗੱਲ ਕਰਦੇ ਹੈਗੇ ਆ ਤਾਂ ਇਹਨਾਂ ਦਾ ਮੇਨ ਮਕਸਦ ਜਿੱਥੋਂ ਆਪਾਂ ਨੂੰ ਲੱਗਦਾ ਯੂਆਪਾ ਦਾ ਹੈਗਾ, ਇਹ ਚਾਹੇ ਲਾਅ ਮਨਿਓਰਿਟੀਜ਼ ਲਈ ਜ਼ਿਆਦਾ ਇਹਨਾਂ ਦੀਆਂ ਇੰਟੈਂਸ਼ਨਸ ਲੱਗਦੀਆਂ, ਤੇ ਸੋ ਗੱਲ ਕਿਸੇ ਨਾ ਕਿਸੇ ਥਾਂ ਤੇ ਆ ਜਾਂਦੀ ਹੈ ਵੀ ਚਾਹੇ ਰੈਫਰੈਂਡਮ ਦਾ ਮਸਲਾ ਹੈ ਉਹਦੇ ਵਿੱਚ ਚਾਹੇ ਖਾਲਿਸਤਾਨ ਪੱਖੀ ਗੱਲ ਕੀਤੀ ਜਾਂਦੀ ਹੈ ਵੀ ਉਸ ਚੀਜ਼ ਦੇ ਕਰਕੇ ਅਸੀਂ ਇਸ ਲਾਅ ਦੇ ਅਗੇਂਸਟ ਜਿਹੜਾ ਹੈਗਾ ਗ੍ਰਿਫਤਾਰੀਆਂ ਕਰ ਸਕਦੇ ਹਾਂ। ਸੋ ਦੂਜੇ ਐਂਗਲ ਤੋਂ ਅਗਰ ਆਪਾਂ ਦੇਖੀਏ ਜਿਵੇਂ ਪੰਜਾਬ ਦੇ ਵਿੱਚ ਅੱਜ ਕੱਲ੍ਹ ਆਪਾਂ ਅਕਸਰ ਹੀ ਦੇਖਦੇ ਹਾਂ ਕੋਈ ਸੂਰੀ ਵਰਗੇ ਆ, ਨਿਸ਼ਾਂਤ ਸ਼ਰਮਾ ਵਰਗੇ ਆ, ਜਿਹੜੇ ਹਿੰਦੁਸਤਾਨ ਦੀ ਜਾਂ ਹਿੰਦੂ ਰਾਸ਼ਟਰ ਦੀ ਓਪਨਲੀ ਗੱਲ ਕਰਦੇ ਆ ਕਿ ਅਸੀਂ ਹਿੰਦੂ ਰਾਸ਼ਟਰ ਬਣਾਉਣਾ। ਸੋ ਜੇ ਦੇਖਿਆ ਜਾਵੇ ਤਾਂ ਫਿਰ ਤਾਂ ਸੇਮ ਇਹ ਕ੍ਰਾਈਮ ਉਹ ਵੀ ਉਹ ਗਲਤ ਕਰ ਰਹੇ ਆ, ਕਿਉਂਕਿ ਬੇਸਿਕਲੀ ਹਿੰਦੁਸਤਾਨ ਮੈਨੂੰ ਲੱਗਦਾ ਜਿੱਥੋਂ ਤੱਕ ਕਿ ਹਿੰਦੁਸਤਾਨ ਨਾਂ ਦੀ ਕੋਈ ਚੀਜ਼ ਨੀ ਹੈਗੀ, ਇੰਡੀਆ ਜਾਂ ਭਾਰਤ ਦੇ ਤੌਰ ਤੇ ਨੂੰ ਆਪਾਂ ਕਹਿ ਸਕਦੇ ਹੈਗੇ ਆ, ਤੇ ਕੀ ਤੁਹਾਨੂੰ ਇਹ ਨੀ ਲੱਗਦਾ ਵੀ ਉਹ ਵੀ ਸੇਮ ਗੱਲ ਮਤਲਬ ਕਰ ਰਹੇ ਆ, ਕ੍ਰਾਈਮ ਕਰ ਰਹੇ ਆ, ਬਟ ਉਹ ਬੜਾ ਓਪਨਲੀ ਕਰ ਲਏ, ਉਹਨਾਂ ਵਾਸਤੇ ਕੋਈ ਲਾਅ ਨੀ, ਜੋ ਅਪਰ ਗਏ ਜਾਂ ਟਾਡਾ ਵਰਗਾ ਮਾਹੌਲ ਤਾਂ ਉਹ ਵੀ ਖਰਾਬ ਕਰ ਰਹੇ ਆ।
ਨਹੀਂ ਇਹ ਤਾਂ ਦੋਹਰੇ ਮਾਪਦੰਡ ਇੰਡੀਅਨ ਪੋਲੀਟੀਕਲ ਸਿਸਟਮ ਵਿੱਚ ਬਹੁਤ ਦੇਰ ਤੋਂ ਪ੍ਰਚਲਿਤ ਨੇ। ਜਿਹਨਾਂ ਦੇ ਨਾਮ ਤੁਸੀਂ ਲਏ ਇਹ ਤਾਂ ਛੋਟੀਆਂ ਜਿਹੀਆਂ ਹਸਤੀਆਂ ਨੇ, ਜਿਹੜੇ ਬੀਜੇਪੀ ਦੇ RSS ਦੇ ਵੱਡੇ ਇਲੈਕਟਿਡ MP ਨੇ, ਕਈ VHP ਵਗੈਰਾ ਦੇ, ਉਹ ਬਹੁਤ ਵਾਰ ਕਹਿ ਚੁੱਕੇ ਨੇ ਕਿ ਅਸੀਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣਾ। ਉਹਨਾਂ ਦੇ ਖਿਲਾਫ਼ ਤਾਂ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ, ਤੇ ਪੰਜਾਬ ਵਰਗੀ ਜਾਂ ਘੱਟ ਗਿਣਤੀਆਂ ਚੋਂ ਚਾਹੇ ਉਹ ਜੰਮੂ ਕਸ਼ਮੀਰ ਆ ਚਾਹੇ ਪੰਜਾਬ ਹੈ, ਇਹਦੇ 'ਚ ਮਾੜਾ ਜਿਹਾ ਵੀ ਕੋਈ ਜ਼ਿਕਰ ਵੀ ਕਰ ਦੇਵੇ ਉਹਦੇ ਦੇ ਪਰਚੇ ਤੇ ਪਰਚੇ। ਔਰ ਆ ਜਿਹੜੀਆਂ 16 FIRs ਹੋਈਆਂ, ਇਹ ਮੈਂ ਤੁਹਾਨੂੰ ਬਿਲਕੁਲ ਕਲੀਅਰ ਕੱਟ ਦੱਸਦੀਆਂ ਨੇ ਕਿ ਇਹ ਲਾਅ ਮਿਸਯੂਜ਼ ਹੋ ਰਿਹਾ ਪੰਜਾਬ ਦੇ ਵਿੱਚ। ਇੱਥੋਂ ਇੱਕ ਦਲਿਤ ਨੌਜਵਾਨ ਨੂੰ ਪੁਲਿਸ ਨੇ ਚੱਕਿਆ, ਉਹਨਾਂ ਦੇ ਪਿੰਡ ਗਏ ਸੀ, ਪਿੰਡ ਦਾ ਨਾਮ ਹੈਗਾ ਸੇਰਾ, ਇਹ ਰਾਜਪੁਰੇ ਦੇ ਲਾਗੇ ਆ, ਤੇ ਸਾਰਾ ਪਿੰਡ ਇਕੱਠਾ ਹੋਇਆ, ਉੱਥੇ ਦਾ ਪੰਚਾਇਤ ਮੈਂਬਰ, ਪੰਚਾਇਤ ਨੰਬਰਦਾਰ, ਸਰਪੰਚ ਹਾਕਮ ਸਿੰਘ, ਉਹਦਾ ਨਾਮ ਵੀ ਮੈਂ ਕੋਟ ਕਰ ਦਿੰਦਾ, ਉਹਨਾਂ ਨੇ ਬਕਾਇਦਾ ਤੌਰ ਤੇ ਸਾਡੇ ਡਾਕਟਰ ਗਾਂਧੀ ਵੀ ਮੇਰੇ ਨਾਲ ਸੀਗੇ, ਉਹਨਾਂ ਨੇ ਕਿਹਾ ਜੀ ਕਿ ਇਸ ਸੁਖਚੈਨ ਸਿੰਘ 26 ਸਾਲਾ ਨੌਜਵਾਨ ਨੂੰ ਪੁਲਿਸ ਪਟਿਆਲੇ ਦੀ ਆਈ ਸੀ, CIS ਸਟਾਫ ਦਾ ਇੱਕ, ਤਿੰਨ ਕੱਪੜਿਆਂ ਚ ਆਏ ਤਿੰਨ ਆਦਮੀ, ਉਹ ਕਹਿੰਦੇ ਜੀ ਸਾਨੂੰ ਇਹ ਮੁੰਡਾ ਚਾਹੀਦਾ ਪੁੱਛਗਿੱਛ ਵਾਸਤੇ, ਅਸੀਂ ਤੁਹਾਡਾ ਇਹ ਨੌਜਵਾਨ ਪੁੱਛਗਿੱਛ ਤੋਂ ਬਾਅਦ ਵਾਪਸ ਕਰ ਦਾਂਗੇ, ਗੱਲ ਹੈਗੀ 26 ਜੂਨ ਦੀ। ਤੇ ਉਹ ਪਿੰਡ ਵਾਲੇ ਕਹਿੰਦੇ ਅਸੀਂ ਹੈਰਾਨ ਹੋ ਗਏ ਕਿ 28 ਜੂਨ ਨੂੰ ਅਸੀਂ ਅਖਬਾਰਾਂ ਪੜ੍ਹੀਆਂ, ਅਖਬਾਰਾਂ ਵਿੱਚ ਆ ਗਿਆ ਕਿ ਸੁਖਚੈਨ ਸਿੰਘ ਨੂੰ ਇੱਕ ਸਮਾਣਾ ਭਵਾਨੀਗੜ੍ਹ ਰੋਡ ਤੇ ਪਿੰਡ ਗਾਜੇਵਾਸ ਆ ਪਟਿਆਲੇ ਜ਼ਿਲ੍ਹੇ ਚ, ਉੱਥੇ ਇੱਕ ਪਿਸਤੌਲ ਤੇ 7 ਕਾਰਤੂਸਾਂ ਦੇ ਨਾਲ ਗ੍ਰਿਫ਼ਤਾਰ ਕੀਤਾ ਗਿਆ। ਨਾਓ ਦਿਸ ਇਜ਼ ਫਾਲਸ ਸਟੋਰੀ। ਜਿਹੜੇ ਹੋਰ ਦੂਜੇ ਸੀਗੇ, ਅਸੀਂ ਉਹਨਾਂ ਦੇ ਪਿੰਡਾਂ ਜਾਣਾ ਸ਼ੁਰੂ ਕੀਤਾ ਸੀਗਾ, ਚੈੱਕ ਕਰੀਏ ਅਸੀਂ, ਫਿਰ ਅਗਲਾ ਟੂਰ ਗਿਆ ਇੱਕ ਸਾਦੀਪੁਰ ਪਿੰਡ ਹੈ ਕੈਥਲ ਜ਼ਿਲ੍ਹੇ ਹਰਿਆਣੇ ਚ, ਉੱਥੋਂ ਦਾ ਅਗੇਨ ਦਲਿਤ ਨੌਜਵਾਨ ਸੀ ਲਵਪ੍ਰੀਤ ਸਿੰਘ ਏਲੀਅਸ ਰਾਜਕੁਮਾਰ, ਐਵੇਂ 22 ਸਾਲ ਦਾ। ਉਹਦੇ ਤੇ ਇੱਕ ਤਾਂ ਜੋ ਆਪਾਂ ਦਾ ਕਾਨੂੰਨ ਲਾਇਆ ਦਿੱਲੀ ਚ, ਕਿਉਂਕਿ ਉਹ ਜਿਹੜਾ ਸ਼ਹੀਨ ਬਾਗ ਮੋਰਚਾ ਲੱਗਿਆ ਸੀ ਉੱਥੇ ਲੰਗਰ ਵਰਤਾਉਂਦਾ ਸੀਗਾ, ਗਿਆ ਸੀਗਾ ਸੇਵਾ ਕਰਨ, ਇੱਕ ਜੋ ਆਪਾਂ ਇਹੀ ਸਮਾਣੇ ਵਾਲੀ FIR ਨੰਬਰ 144 ਚ ਉਹਨੂੰ ਇੰਪਲੀਕੇਟ ਕਰ ਲਿਆ। ਔਰ ਤੀਸਰਾ ਫਿਰ ਅਸੀਂ ਗਏ ਇੱਕ ਪਿੰਡ, ਅਚਾਨਕ ਪਿੰਡ ਆ ਮਾਨਸਾ ਜ਼ਿਲ੍ਹੇ ਚ, ਉਸ ਨੌਜਵਾਨ ਦਾ ਨਾਮ ਸੀਗਾ ਅੰਮ੍ਰਿਤਪਾਲ, ਉਹ ਵੀ 18-19 ਸਾਲ ਦਾ, ਉਹ ਅਗੇਨ ਦਲਿਤ। ਔਰ ਉਹ ਪਿੰਡ ਵਾਲਿਆਂ ਨੇ ਕਿਹਾ ਜੀ ਕਿ ਇਹਦਾ ਤਾਂ ਖਾਲਿਸਤਾਨ ਨਾਲ ਜਾਂ 2020 ਨਾਲ ਕੋਈ ਦੂਰ ਦੁਰਾਡੇ ਦਾ ਰਿਸ਼ਤਾ ਨਹੀਂ, ਇਹ ਤਾਂ ਦਿਹਾੜੀਦਾਰ ਹੈ, ਸਾਰੇ ਦਿਹਾੜੀਦਾਰ ਜਿਹੜੇ ਮੈਂ ਕੋਟ ਕਰ ਰਿਹਾ। ਉਹਨਾਂ ਉਹਦੇ ਪੇਰੈਂਟਸ ਨੇ ਕਿਹਾ ਜੀ ਇਹ ਤਾਂ ਬੀੜੀਆਂ ਸਿਗਰਟਾਂ ਪੀਂਦਾ, ਤੁਸੀਂ ਦੱਸੋ ਮੈਨੂੰ ਜਿਹੜਾ ਬੰਦਾ ਬੀੜੀ ਪੀਂਦਾ ਤੰਬਾਕੂ ਖਾਂਦਾ ਉਹਦਾ ਖਾਲਿਸਤਾਨ ਦੀ ਆਈਡੀਓਲੋਜੀ ਨਾਲ ਕੀ ਤੁਲਕ ਹੋ ਸਕਦਾ। ਖੈਰ ਉਹਨੂੰ ਵੀ ਇਸੇ ਯੁਆਪਾ ਚ ਉਹਨਾਂ ਨੇ ਇੰਪਲੀਕੇਟ ਕਰ ਲਿਆ। ਇੱਕ ਨੌਜਵਾਨ ਮਜੀਠੇ ਪੁਲਿਸ ਸਟੇਸ਼ਨ ਦੇ ਪਿੰਡ ਬੋੜੇਵਾਲ ਅਫਗਾਨਾਂ ਦਾ ਸੀ, ਜਸਪ੍ਰੀਤ ਸਿੰਘ, 18-19 ਸਾਲ ਦਾ ਉਹ ਸੀਗਾ। ਇਹ ਸਾਰਿਆਂ ਨੂੰ ਇੰਪਲੀਕੇਟ ਜਦੋਂ ਕਰਤਾ, ਜਦੋਂ ਅਸੀਂ ਸ਼ੋਰ ਮਚਾਉਣਾ ਸ਼ੁਰੂ ਕੀਤਾ ਪੰਜਾਬ, ਤੇ ਪੁਲਿਸ ਨੇ ਡਰਦਿਆਂ ਨੇ ਇੱਕ ਜਸਪ੍ਰੀਤ ਸਿੰਘ ਪਿੰਡ ਬੋੜੇਵਾਲ ਅਫਗਾਨਾ ਮਜੀਠਾ ਵਾਲੇ ਨੂੰ ਡਿਸਚਾਰਜ ਕੀਤਾ ਕੇਸ, ਕਿ ਸਾਡੇ ਕੋਲ ਕੋਈ ਸਬੂਤ ਨਹੀਂ ਗਾ, ਲੈਕ ਆਫ ਐਵੀਡੈਂਸ ਕਰਕੇ ਅਸੀਂ ਇਹਨੂੰ ਛੱਡ ਰਹੇ ਹਾਂ। ਤੋਂ ਮੇਰਾ ਇਹ ਮੰਨਣਾ ਵਾ ਕਿ ਜਿਹੜੇ ਐਫ ਆਈ ਆਰ ਦਾ ਜ਼ਿਕਰ ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਨੇ ਪ੍ਰੈਸ ਰਿਲੀਜ਼ ਕੀਤੀ ਸੀ ਇਸ ਮੁਤਲਕ, ਕਿ ਅਸੀਂ ਖਾਲਿਸਤਾਨ ਦਾ ਮੋਡਿਊਲ ਬਸਟ ਕਰਤਾ, ਅਸੀਂ ਇੰਨੇ ਬੰਦੇ ਫੜ ਲਏ, ਤੇ ਡੀ ਜੀ ਪੀ ਚ ਦਿੱਤੀ ਸੀ ਪ੍ਰੈਸ ਕਾਨਫਰੰਸ ਤੋਂ ਬਾਅਦ, ਪ੍ਰੈਸ ਰਿਲੀਜ਼ ਤੋਂ ਬਾਅਦ ਇਹ ਜਸਪ੍ਰੀਤ ਨੂੰ ਬੇਗੁਨਾਹ ਕੀਤਾ। ਸਾਡਾ ਮੰਨਣਾ ਵਾ ਕਿ ਜਿੰਨੀਆਂ ਵੀ ਗ੍ਰਿਫਤਾਰੀਆਂ ਪੰਜਾਬ ਦੇ ਵਿੱਚ ਹੋਈਆਂ ਇਹ ਬੇਗੁਨਾਹ ਲੋਕਾਂ ਦੀਆਂ ਹੋਈਆਂ, ਔਰ ਉਹਨਾਂ ਲੋਕਾਂ ਨੂੰ ਨਾਮਜ਼ਦ ਕਰ ਰਹੀ ਪੁਲਿਸ ਜਾਣ ਕੇ, ਜਿਹੜੇ ਆਪਣੀ ਆਪਣੇ ਆਪ ਨੂੰ ਡਿਫੈਂਡ ਵੀ ਨਹੀਂ ਕਰ ਸਕਦੇ, ਇੰਨੇ ਗਰੀਬ ਨੇ ਕਿ ਉਹ ਬੋਲ ਵੀ ਨਹੀਂ ਸਕਦੇ, ਵਕੀਲ ਖੜਾ ਕਰਨਾ ਤਾਂ ਉਹਨਾਂ ਲਈ ਬਹੁਤ ਦੂਰ ਹੈ। ਸੋ ਪੁਲਿਸ ਦਾ ਕੰਮ ਹੋ ਰਿਹਾ ਵਾ, ਡੀ ਜੀ ਪੀ ਸਾਹਿਬ ਹਰ 15 ਦਿਨ 10 ਦਿਨ ਬਾਅਦ ਇੱਕ ਖਾਲਿਸਤਾਨ ਦਾ ਮੋਡਿਊਲ ਬਸਟ ਕਰਕੇ ਆਪਣੇ ਨੰਬਰ ਬਣਾ ਰਹੇ ਨੇ, ਦਿੱਲੀ ਵਿੱਚ ਆਪਣੇ ਬੋਸਿਸ ਨੂੰ ਖੁਸ਼ ਕਰ ਰਹੇ ਨੇ, ਕੈਪਟਨ ਸਾਹਿਬ ਨੂੰ ਬੜਾ ਖੁਸ਼ ਕਰ ਰਹੇ ਨੇ, ਤਰੱਕੀਆਂ ਮਿਲਣਗੀਆਂ, ਔਰ ਜਿਹੜੀ ਪੁਲਿਸ ਦੀ ਨਾ ਅਹਿਲੀਅਤ ਆ, ਜਿਹੜਾ ਕ੍ਰਾਈਮ ਜਿਹੜਾ ਪੰਜਾਬ ਦੇ ਵਿੱਚ ਰੋਜ਼ਮਰਰਾ ਦਾ ਕ੍ਰਾਈਮ ਆ, ਜਾਂ ਜਿਹੜੇ ਬਲਾਤਕਾਰ ਹੁੰਦੇ, ਚੋਰੀਆਂ ਡਾਕੇ ਸ਼ਰੇਆਮ ਹੁੰਦੇ, ਪੁਲਿਸ ਕਰਪਸ਼ਨ ਕਰਦੀ, ਉੱਥੇ ਪੜਦਾ ਪੈ ਜਾਂਦਾ ਕਿ ਅਸੀਂ ਤਾਂ ਦਿੱਲੀ ਦੀ ਲੜਾਈ ਲੜ ਰਹੇ ਹਾਂ।
ਜੀ 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 ਜੀ,
ਬਹੁਤ ਡੇਂਜਰਸ ਡਿਜ਼ਾਈਨ ਆ, ਔਰ ਇਹਦੇ ਵਿੱਚ ਸਿੱਖਾਂ ਨੂੰ ਜਾਂ ਦਲਿਤਾਂ ਨੂੰ ਇਨਵੋਲਵ ਕਰਨਾ ਇਹ ਸਰਾਸਰ ਕੈਪਟਨ ਅਮਰਿੰਦਰ ਸਿੰਘ ਦੀ ਗਲਤ ਆ। ਅਸੀਂ ਤਾਂ ਬਹੁਤ ਦੇਰ ਤੋਂ ਉਹਨਾਂ ਨੂੰ ਚਿੱਠੀਆਂ ਵੀ ਲਿਖੀ ਆ, ਮੇਰੀ ਚਿੱਠੀ ਨੇ ਅਕਨੋਲੇਜ ਕੀਤੀ ਚੀਫ ਮਿਨਿਸਟਰ ਨੇ, ਅਸੀਂ ਕਾਫੀ ਮੀਡੀਆ ਦੇ ਵਿੱਚ ਵਰਲਡ ਵਾਈਡ ਹੁਣ ਗੱਲ ਚੱਲੇ ਗਈ ਆ ਕਿ ਪੰਜਾਬ ਦੇ ਵਿੱਚ ਇਹ ਲਾਅ ਮਿਸਯੂਜ਼ ਹੋ ਰਿਹਾ, ਔਰ ਮੈਂ ਸਮਝਦਾ ਇਸ ਦੀ ਅਸੀਂ ਲੜਾਈ ਜਾਰੀ ਰੱਖਾਂਗੇ। ਕੱਲ ਵੀ ਮੈਂ ਇੱਕ ਬਿਲਕੁਲ ਬੇਗੁਨਾਹ ਵਿਅਕਤੀ ਦੇ ਪਿੰਡ ਜਾ ਰਹੇ ਹਾਂ ਅਸੀਂ, ਉਹ ਇਹਦੇ ਨਾਲ ਵੀ ਡੇਂਜਰਸ ਕੇਸ ਆ, ਦੈਟ ਵੀ ਵਿਲ ਐਕਸਪਲੋਰ ਓਨਲੀ ਟੁਮਾਰੋ।
ਕੀ ਤੁਹਾਨੂੰ ਇਹ ਨਹੀਂ ਲੱਗਦਾ ਹੈਗਾ ਵੀ ਇਹ ਜਿਹੜੀ ਆਪਾਂ ਗੱਲ ਖਾਲਿਸਤਾਨ ਦੀ ਕਰਦੇ ਹੈਗੇ ਆ, ਇਹ ਤਾਂ ਜਾਣ ਬੁੱਝ ਕੇ ਮਜਬੂਰ ਕਰ ਰਹੇ ਆ ਇਹਨਾਂ ਲੋਕਾਂ ਨੂੰ, ਮਤਲਬ ਤੰਗ ਪਰੇਸ਼ਾਨ ਕਰਕੇ ਵੀ ਕਿਹੜੇ ਤਰੀਕੇ ਨਾਲ ਇਹ ਮਤਲਬ ਫਿਰ ਇਹ ਚੀਜ਼ਾਂ ਦੇ ਮੁੱਦੇ ਉੱਠਣ ਕਾਰਨ ਇੱਕ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਬਣਿਆ ਹੋਇਆ।
ਦੇਖੋ ਪੰਜਾਬ ਦੇ ਵਿੱਚ ਇਸ ਵਕਤ ਬਿਲਕੁਲ ਅਮਨ ਤੇ ਸ਼ਾਂਤੀ ਆ, ਠੀਕ ਹੈ, ਲੋਕਾਂ ਦੇ ਜਜ਼ਬਾਤ ਹੋ ਸਕਦੇ ਨੇ, ਨੌਜਵਾਨ 2020 ਰੈਫਰੈਂਡਮ ਨੂੰ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਲਾਈਕ ਕਰਤਾ, ਕਿਸੇ ਨੇ ਕਮੈਂਟ ਕਰਤਾ, ਕਿਸੇ ਨੇ ਸ਼ੇਅਰ ਕਰਤਾ, ਇਹ ਤੋਂ ਜ਼ਿਆਦਾ ਜ਼ਮੀਨ ਦੇ ਉੱਤੇ ਕੋਈ। ਪਰ ਜਿਸ ਢੰਗ ਦੇ ਨਾਲ ਪੁਲਿਸ ਓਵਰ ਰਿਐਕਟ ਕਰ ਰਹੀ ਆ, ਔਰ ਜਿੱਦਾਂ ਇਹ ਤਸ਼ੱਦਦ ਕਰ ਰਹੀ ਆ ਨੌਜਵਾਨ, ਇਹਨਾਂ ਨੌਜਵਾਨਾਂ ਨੂੰ ਇਹਨਾਂ ਨੇ ਥਰਡ ਡਿਗਰੀ ਟੋਰਚਰ ਵੀ ਕੀਤਾ, ਜਿਹੜਾ ਮੁੰਡਾ ਛੱਡਿਆ ਉਹਨੇ ਵੀਡੀਓ 'ਚ ਕਿਹਾ ਵਾ ਕਿ ਮੈਨੂੰ ਥਰਡ ਡਿਗਰੀ ਟੋਰਚਰ ਕੀਤਾ, ਮੇਰੇ 5 ਗਲੂਕੋਜ਼ ਦੀਆਂ ਬੋਤਲਾਂ ਲੱਗੀਆਂ, ਏਦਾਂ ਫਿਰ ਅੱਤਵਾਦੀ ਤਾਂ ਡੈਫੀਨੇਟਲੀ ਜਿਹਨੂੰ ਅੱਤਵਾਦੀ ਕਹਿੰਦੇ ਨੇ ਸੋ ਕਾਲਡ, ਇਹ ਫਿਰ ਆਪ ਹੀ ਪੈਦਾ ਕਰ ਰਹੇ ਨੇ ਸਿਸਟਮ ਦੇ ਵਿੱਚ। ਨੌਜਵਾਨ ਹਾਂਜੀ
ਜੀ ਜੀ ਜੀ,
ਇਹ ਜਿਹੜੇ ਨੌਜਵਾਨਾਂ ਦੀਆਂ ਲਿਸਟਾਂ ਵੀ ਬਣਾਈਆਂ ਪੰਜਾਬ ਪੁਲਿਸ ਨੇ, ਹਰ ਪੁਲਿਸ ਸਟੇਸ਼ਨ 'ਚ ਕੋਈ 100-150 ਨੌਜਵਾਨ ਦੇ ਹਰ ਪੁਲਿਸ ਸਟੇਸ਼ਨ ਨੇ ਲਿਸਟ ਬਣਾਈ ਆ, ਲੜਕੀਆਂ ਵੀ ਵਿੱਚ ਨੇ ਜਿਹਨਾਂ ਨੇ ਕਿਤੇ ਕੋਈ ਕਮੈਂਟ ਕਰਤਾ, ਕੋਈ 2020 ਦੀ ਪੋਸਟ ਨੂੰ ਲਾਈਕ ਕਰਤਾ, ਸ਼ੇਅਰ ਕਰਤਾ, ਮਤਲਬ ਇੰਨੀ ਆਜ਼ਾਦੀ ਵੀ ਨਹੀਂ ਇੱਥੇ ਛੱਡ ਰਹੀ ਪੁਲਿਸ ਕਿ ਉਹ ਕੋਈ ਅਦਰਵਾਈਜ਼ ਇਨ ਦਾ ਕੋਨਸਟੀਟਿਊਸ਼ਨ ਵੀ ਹੈ, ਫੰਡਾਮੈਂਟਲ ਰਾਈਟ ਆ ਸਾਡਾ, ਰਾਈਟ ਟੂ ਫਰੀਡਮ ਆਫ ਸਪੀਚ, ਰਾਈਟ ਟੂ ਫਰੀਡਮ ਆਫ ਐਕਸਪ੍ਰੈਸ਼ਨ, ਪਰ ਇਹ ਸਾਰਾ ਕੁਛ ਇੱਥੇ ਕੁਚਲ ਮੁਚਲ ਰਹੇ ਨੇ, ਔਰ ਇਹਦੀ ਆੜ ਵਿੱਚ ਲੋਕਾਂ ਤੇ ਜ਼ਿਆਦਤੀਆਂ ਕੀਤੀਆਂ ਜਾ ਰਹੀਆਂ।
ਜੀ ਬਿਲਕੁਲ, ਮਤਲਬ ਮੈਨੂੰ ਥੋੜੀ ਜਿਹੀ ਪਿਛਲੇ ਜਿਹੜਾ ਦਹਾਕੇ ਦੇ ਦੌਰਾਨ ਸਾਡੇ ਪੰਜਾਬ ਨੇ ਜੋ ਸੰਤਾਪ ਹੰਡਾਇਆ ਉਹਦੀ ਯਾਦ ਆ ਰਹੀ ਸੀ ਕਿ ਜਦੋਂ ਪੁਲਿਸ ਮੁੰਡਿਆਂ ਨੂੰ ਕਈ ਵਾਰੀ ਨਿਰਦੋਸ਼ ਨੂੰ ਚੱਕ ਕੇ ਲੈ ਜਾਂਦੀ ਸੀ ਤੇ ਕੁੱਟਮਾਰ ਕਰਦੀ ਸੀ, ਤੇ ਬਹੁਤੇ ਮੁੰਡੇ ਰੋਹ ਦੇ ਵਿੱਚ ਜਾ ਕੇ ਉਹ ਹਥਿਆਰ ਚੱਕ ਲੈਂਦੇ ਸੀਗੇ, ਜਾਂ ਕਈ ਵਾਰੀ ਘਰਦੇ ਹੀ ਕਹਿ ਦਿੰਦੇ ਸੀ ਵੀ ਹੁਣ ਤੂੰ ਵਾਰੀ ਵਾਰੀ ਕੁੱਟ ਖਾਈ ਜਾਣੀ ਹੈ, ਅਖੀਰ ਤੇ ਉਹਨਾਂ ਨੂੰ ਮਰਨਾ ਹੀ ਚੰਗਾ ਤੇ ਤੂੰ ਘਰੋਂ ਚਲਾ ਜਾ। ਤੇ ਸੋ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਮਤਲਬ ਉਹੋ ਜਿਹਾ ਦੁਆਰਾ ਮਾਹੌਲ ਬਣ ਰਿਹਾ, ਕਰ ਰਿਹਾ ਜਾਂ ਕ੍ਰੀਏਟ ਕੀਤਾ ਜਾ ਰਿਹਾ?
ਕੋਈ ਇਦਾਂ ਦਾ ਮਾਹੌਲ, ਅਗਰ ਇਦਾਂ ਦਾ ਮਾਹੌਲ ਬਣੇਗਾ ਤਾਂ ਇੱਥੋਂ ਦੀ ਪੁਲਿਸ ਤੇ ਇੱਥੋਂ ਦੀ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ, ਲੋਕ ਨਹੀਂ ਜ਼ਿੰਮੇਵਾਰ ਹੈਗੇ, ਉਹਨਾਂ ਦਾ ਕੋਈ ਰੌਲਾ ਨਹੀਂ ਹੈਗਾ। ਔਰ ਇੱਕੋ ਹੋਰ ਗੱਲ ਜੋਤੀ ਜੀ ਮੈਂ ਕਹਿਣਾ ਚਾਹੁੰਦਾ ਕਿ ਸਾਡੀ ਪੋਲੀਟੀਕਲ ਜਮਾਤ ਜਿਹੜੀ ਹੈ ਪੰਜਾਬ ਦੀ ਬਿਲਕੁਲ ਚੁੱਪ ਬੈਠੀ ਹੈ, ਮੂਕ ਦਰਸ਼ਕ ਡਰ ਗਏ ਨੇ। ਅਕਾਲੀ ਦਲ ਦੇਖੋ ਆਪਣੇ ਆਪ ਰੋਜ਼ ਦਾ ਕਹਿੰਦੀ ਹੈ ਕਿ ਅਸੀਂ ਸਿੱਖਾਂ ਦੀ ਜਮਾਤ ਹਾਂ, ਅਸੀਂ ਘੱਟ ਗਿਣਤੀਆਂ ਦੇ ਰਖਵਾਲੇ ਹਾਂ, ਇੱਕ ਸ਼ਬਦ ਨਹੀਂ ਬੋਲਿਆ ਸੁਖਬੀਰ ਸਿੰਘ ਬਾਦਲ ਨੇ। ਮੇਰੀ ਤਾਂ ਇਹ ਲੜਾਈ ਨੀਗੀ ਜੀ, ਇਹ ਕੰਮ ਤਾਂ ਅਕਾਲੀ ਦਲ ਨੂੰ ਕਰਨਾ ਚਾਹੀਦਾ ਸੀ ਜਿਹੜੇ ਰੋਜ਼, ਔਰ ਉਹਨਾਂ ਦਾ ਬੀਜੇਪੀ ਦੇ ਨਾਲ ਉਹ ਭਾਈਵਾਲ ਨੇ, ਹਰਸਿਮਰਤ ਕੌਰ ਮਿਨਿਸਟਰ ਹੈ, ਉੱਥੇ ਜਾ ਕੇ ਅਮਿਤ ਸ਼ਾਹ ਨੂੰ ਕਵੇ ਕਿ ਤੁਹਾਡਾ ਲਾਅ ਮਿਸਯੂਜ਼ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ, ਨੇ ਇੱਕ ਲਫ਼ਜ਼ ਨਹੀਂ ਬੋਲਿਆ। ਔਰ ਆਮ ਆਦਮੀ ਪਾਰਟੀ ਜਿਹੜੀ ਪ੍ਰਿੰਸੀਪਲ ਓਪੋਜੀਸ਼ਨ ਪਾਰਟੀ ਵਿਧਾਨ ਸਭਾ ਦੇ ਵਿੱਚ, ਔਰ ਭਗਵੰਤ ਮਾਨ ਜਿਹੜਾ ਰੋਜ਼ਮਰਾ ਛੋਟੇ ਛੋਟੀਆਂ ਗੱਲਾਂ ਤੇ ਫੀਸਾਂ ਵਧਾਤੀਆਂ ਉਹ ਕਰਤਾ, ਛੋਟੀਆਂ ਛੋਟੀਆਂ ਗੱਲਾਂ ਦੇ ਉੱਤੇ ਲਾਈਵ ਹੋ ਕੇ ਵੀਡੀਓਜ਼ ਬਣਾਉਂਦੇ, ਇੱਕ ਸ਼ਬਦ ਉਹਨਾਂ ਨੇ ਨਹੀਂ ਬੋਲਿਆ, ਔਰ ਉਹਨਾਂ ਦੇ ਮਾਲਵੇ ਦੇ ਵਿੱਚ ਤਸ਼ੱਦਦ ਹੋ ਰਿਹਾ। ਔਰ ਕੇਜਰੀਵਾਲ ਸਾਹਿਬ ਨੇ ਜਦੋਂ ਮੈਨੂੰ ਹਟਾਇਆ ਸੀ, ਉਹਨਾਂ ਨੇ ਲੀਡਰ ਆਫ ਓਪੋਜੀਸ਼ਨ ਨੇ ਇੱਕ ਦਲਿਤ ਬਣਾਇਆ ਹਰਪਾਲ ਚੀਮਾ, ਕਿ ਇਹ ਦਲਿਤਾਂ ਦੀ ਹਿਫਾਜ਼ਤ ਕਰਨਾ ਪੰਜਾਬ ਵਿੱਚ ਬਹੁਤ ਜ਼ਰੂਰੀ, ਤੇ ਆਹ ਜਿਹੜਾ ਯੁਆਪਾ ਦਾ ਦੁਰਉਪਯੋਗ ਹੋ ਰਿਹਾ ਇਹ ਸਾਰਾ ਜਿਹੜਾ ਹੈਗਾ ਵਾ ਇਹ ਹੈ ਹੀ ਤਾਂ ਦਲਿਤਾਂ ਦੇ ਖਿਲਾਫ ਹੀ ਆ ਜੀ ਬਾਏ ਐਂਡ ਲਾਰਜ, ਤੇ ਨਾ ਲੀਡਰ ਆਫ ਓਪੋਜੀਸ਼ਨ ਬੋਲਿਆ ਨਾ ਕੋਈ ਆਮ ਆਦਮੀ ਪਾਰਟੀ ਦਾ MLA ਬੋਲਿਆ, ਬਲਕਿ ਉਲਟਾ ਇਹਨਾਂ ਦਾ ਭੈ ਇਹਨਾਂ ਦੇ ਦਿਮਾਗ ਚ ਇੰਨਾ ਵਾ, ਜਿਹੜੀ ਆਹ ਬੀਬੀ ਬਲਜਿੰਦਰ ਕੌਰ ਆ ਤਲਵੰਡੀ ਸਾਬੋ ਦੀ ਵਿਧਾਇਕ, ਇਹਨੂੰ ਪੱਤਰਕਾਰ ਨੇ ਪੁੱਛ ਲਿਆ ਕਿ ਜੀ 2020 ਰੈਫਰੈਂਡਮ ਬਾਰੇ ਤੁਹਾਡਾ ਕੀ ਕਹਿਣਾ, ਕਿਉਂਕਿ ਤੁਹਾਡਾ ਪਿਛੋਕੜ ਇੱਦਾਂ ਦਾ, ਉਹਦਾ ਚਾਚਾ ਨਾ ਇੱਕ
ਸ਼ਹੀਦ ਹੋਇਆ
ਸੀਗਾ ਮੁਕਾਬਲੇ ਚ, ਤੇ ਉਹ ਇੱਕ ਘਬਰਾ ਗਈ ਡੀ ਆਪਣੇ ਆਪ ਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਦਿੰਦੀ ਦਿੰਦੀ ਡਰ ਕੇ ਕਹਿੰਦੀ ਮੇਰਾ ਕੀ ਕਸੂਰ ਜੇ ਮੈਂ ਉਹਨਾਂ ਦੇ ਪਰਿਵਾਰ ਚ ਪੈਦਾ ਹੋ ਗਈ, ਮਤਲਬ ਇਸ ਵਿਧਾਇਕ ਨੂੰ ਆਪਣੀ ਪਦੇਸ਼ ਤੇ ਪਛਤਾਵਾ ਵਾ, ਉਹ ਫਿਰ ਲੋਕਾਂ ਦੀ ਆਵਾਜ਼ ਕੀ ਹੋਣਗੇ। ਔਰ ਮੈਂ ਸਮਝਦਾ ਕਿ ਬਿਲਕੁਲ ਨੀ ਡਰਨਾ ਚਾਹੀਦਾ, ਤੁਸੀਂ ਬਾਦ ਦਲੀਲ ਗੱਲ ਕਰੋ, ਤੁਸੀਂ ਜਦ ਡਾਟਾ ਪੇਸ਼ ਕਰੋ ਕਿ ਜਦ ਇਹ ਬੰਦੇ ਬੇਗੁਨਾਹ ਨੇ, ਜਦ ਇਹ ਬੰਦੇ ਦਿਹਾੜੀਦਾਰ ਨੇ, ਜਦ ਇਹ ਬੰਦੇ ਡਿਫੈਂਸਲੈਸ ਨੇ, ਇਹਨਾਂ ਦੇ ਖਿਲਾਫ਼ ਇੱਦਾਂ ਦਾ ਯੁਆਪਾ ਲਾ ਕਿਉਂ ਲਾ ਰਿਹਾ। ਹਾਂ, ਜਿਹੜੇ ਆਦਮੀ ਵਾਕਈ ਉਹ ਹਥਿਆਰਬੰਦ ਲੜਾਈ ਲੜਦੇ ਨੇ ਉਹਨਾਂ ਦੇ ਲਗਾਓਗੇ ਤਾਂ ਕੋਈ ਆਮ ਜਨਤਾ ਗਿਲਾ ਨਹੀਂ ਕਰੇਗੀ, ਪਰ ਜਦੋਂ ਤੁਸੀਂ ਆਮ ਲੋਕਾਂ ਦੇ ਉੱਤੇ ਇਹ ਇਸ ਤਰ੍ਹਾਂ ਦਾ ਡ੍ਰੈਕੋਨੀਅਨ ਲਾਅ ਲਾਉਣਾ ਸ਼ੁਰੂ ਕਰਤਾ, ਇਟ ਇਜ਼ ਵੈਰੀ ਵੈਰੀ ਅਨਫੇਅਰ। ਐਂਡ ਅਸੀਂ ਤਾਂ ਮਨ ਬਣਾਇਆ ਕਿ ਅਸੀਂ ਇਸ ਦੇ ਖਿਲਾਫ਼ ਆਪਣੀ ਜਿਹੜੀ ਮੁਹਿੰਮ ਹੈ ਉਹ ਜਾਰੀ ਰੱਖਾਂਗੇ।
ਜੀ ਖਹਿਰਾ ਸਾਹਿਬ, ਤੁਹਾਡੇ ਕੋਲ ਵੀ ਟਾਈਮ ਘੱਟ ਹੋਣਾ ਹੈਗਾ, ਤੇ ਲਾਸਟ ਕੁਐਸਚਨ ਵੈਸੇ ਚਾਹੁੰਦੇ ਹਾਂ ਅਸੀਂ ਕਿ ਤੁਹਾਡੇ ਨਾਲ ਲੰਬੀਆਂ ਤੋਂ ਲੰਬੀਆਂ ਗੱਲਾਂ ਬਾਤਾਂ ਕੀਤੀਆਂ ਜਾ ਸਕਣ, ਤੁਹਾਡੀ ਵਿਚਾਰਧਾਰਾ ਨੂੰ, ਤੁਹਾਡੀ ਸੋਚ ਨੂੰ ਦੁਨੀਆ ਭਰ ਦੇ ਸਰੋਤਿਆਂ ਤੱਕ ਲੈ ਕੇ ਆਈਏ। ਪਰ ਚਲੋ ਕੋਈ ਨੀ, ਸਮੇਂ ਦੀ ਘਾਟ ਆ ਤੁਹਾਡੇ ਕੋਲ। ਫਿਰ ਸਹੀ, ਲਾਸਟ ਮੈਂ ਕੁਐਸਚਨ ਪੁੱਛਣਾ ਚਾਹੁੰਦਾ ਕਿ ਜਿਵੇਂ ਪਹਿਲਾਂ ਅਕਾਲੀ ਵਜ਼ਾਰਤ ਆਈ ਸੀਗੀ, ਸੋ ਅਕਾਲੀ ਵਜ਼ਾਰਤ ਦੇ ਟਾਈਮ ਤੇ ਬਾਦਲ ਸਾਹਿਬ ਨੇ ਸਿੱਖ ਕੌਮ ਦੇ ਨਾਲ ਵਾਅਦੇ ਕੀਤੇ ਕਿ ਮੈਂ ਜਦੋਂ ਅਸੀਂ ਵਜ਼ਾਰਤ ਦੇ ਵਿੱਚ ਆ ਜਾਵਾਂਗੇ ਤੇ ਅਸੀਂ ਜਿਹੜੇ ਕਿ ਮਤਲਬ ਨੌਜਵਾਨਾਂ ਨੂੰ ਗਲਤ ਤਰੀਕੇ ਦੇ ਨਾਲ ਮਾਰਿਆ ਗਿਆ, ਕਤਲੋਗਾਰਤ ਕੀਤੀ, ਅਸੀਂ ਫਾਈਲਾਂ ਖੋਲਾਂਗੇ, ਕੇਸ ਖੋਲਾਂਗੇ, ਚਾਹੇ ਉਹਦੇ ਵਿੱਚ ਜਸਵੰਤ ਸਿੰਘ ਖਾਲੜਾ ਦਾ ਵੀ ਜ਼ਿਕਰ ਆਉਂਦਾ ਸੀਗਾ, ਪਰ ਸਰਕਾਰ ਆਉਣ ਤੋਂ ਮਗਰੋਂ ਉਹ ਸਾਰੀਆਂ ਜਿਹੜੀਆਂ ਸੀ ਚੀਜ਼ਾਂ ਭੁੱਲ ਗਈਆਂ ਤੇ ਠੰਡੇ ਬਸਤੇ ਚ ਪਾਤੀਆਂ। ਤੇ ਉਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ, ਜਿਵੇਂ ਇਹਨਾਂ ਨੇ ਵੀ ਸਹੁੰ ਖਾਧੀ ਸੀਗੀ ਕਿ ਮੈਂ ਜਿਹੜਾ ਨਸ਼ਾ ਹੈਗਾ ਚਿੱਟਾ ਹੈਗਾ ਉਹ ਇੰਨੇ ਟਾਈਮ ਚ ਖਤਮ ਕਰ ਦੂੰਗਾ, ਤੇ ਜਾਂ ਬੇਅਦਬੀ ਦੇ ਮਾਮਲੇ ਤੇ ਆਪਾਂ ਗੱਲ ਕਰਦੇ ਹਾਂ ਤੇ ਵੀ ਇਹਦਾ ਜਿਹੜਾ ਅਸੀਂ ਛੇਤੀ ਨੂੰ ਛੇਤੀ ਅੱਗੇ ਸਜ਼ਾਵਾਂ ਦਵਾਵਾਂਗੇ, ਤੇ ਉਹ ਵੀ ਕਿਸੇ ਨਾ ਕਿਸੇ ਹੱਦ ਤੱਕ ਲੱਗਦੀਆਂ ਹੈਗੀਆਂ ਕਿ ਉਹ ਠੰਡੇ ਬਸਤੇ ਦੇ ਵਿੱਚ ਪਈਆਂ, ਜਦੋਂ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਬਾਹਰ ਕੱਢ ਲਿਆ ਜਾਂਦਾ। ਸੋ ਸੁਖਪਾਲ ਸਿੰਘ ਖਹਿਰਾ, ਅੱਜ ਸਾਰੀ ਦੁਨੀਆ ਨੂੰ ਲੱਗ ਰਿਹਾ ਕਿ ਇਹਨਾਂ ਦੀ ਇੱਕ ਵਿਚਾਰਾਂ ਦੀ ਲੜਾਈ ਹੈਗੀ ਹੈ, ਸਿਧਾਂਤਾਂ ਦੀ ਲੜਾਈ ਹੈ, ਚਾਹੇ ਉਹ ਅਕਾਲੀ ਦਲ ਦੀ ਆਪਾਂ ਗੱਲ ਕਰੀਏ, ਚਾਹੇ ਕਾਂਗਰਸ ਦੀ ਗੱਲ ਕਰੀਏ। ਜਿਵੇਂ ਆਮ ਤੌਰ ਤੇ ਲੀਡਰ ਹੁੰਦੇ ਆ, ਜਦੋਂ ਕੁਰਸੀ ਮਿਲਦੀ ਹੈ ਤੇ ਫਿਰ ਉਧਰੋਂ ਚੱਲ ਪੈਂਦੇ ਆ, ਕੀ ਕੱਲ ਨੂੰ ਸੁਖਪਾਲ ਸਿੰਘ ਖਹਿਰਾ ਨੂੰ ਕੋਈ ਕਾਂਗਰਸ ਦੇ ਵਿੱਚ ਚੰਗੀ ਸੀਟ ਮਿਲਦੀ ਆ ਜਾਂ ਅਕਾਲੀਆਂ ਦੇ ਵਿੱਚ ਜਾਂ ਕਿਸੇ ਹੋਰ ਚ ਮਿਲਦੀ ਆ, ਤੇ ਕੀ ਇਹ ਮਤਲਬ ਉਹਦੇ ਨਾਲ ਇਹ ਸਮਝੌਤਾ ਕਰਨਗੇ, ਜਾਂ ਆਪਣੀ ਅੱਜ ਜਿਸ ਵਿਚਾਰਧਾਰਾ ਤੇ ਖੜੇ ਹੈਗੇ ਆ, ਜਿਸ ਸਿਧਾਂਤ ਦੀ ਲੜਾਈ ਲੜ ਰਹੇ ਹੈਗੇ, ਇਹ ਉਸੇ ਤਰ੍ਹਾਂ ਲੜਾਈ ਲੜਦੇ ਰਹਿਣਗੇ।
ਪਹਿਲਾਂ ਤੁਹਾਡੇ ਜਿਹੜਾ ਮੇਨ ਇਸ਼ੂ ਦਾ ਜਵਾਬ ਦੇਣਾ ਚਾਹੁੰਦਾ ਕਿ ਤੁਸੀਂ ਕਿਹਾ ਅਕਾਲੀਆਂ ਨੇ ਕਿਹਾ ਸੀ ਅਸੀਂ ਇੱਕ ਟਰੁੱਥ ਕਮਿਸ਼ਨ ਬਣਾਵਾਂਗੇ, ਇਹ ਨਾਂ ਰੱਖਿਆ ਸੀ ਉਹਨਾਂ ਨੇ ਬਾਦਲ ਨੇ।
ਜੀ ਜੀ,
ਜਿੰਨੇ ਨੌਜਵਾਨ ਮਾਰੇ ਗਏ ਤਸ਼ੱਦਦ ਹੋਇਆ ਝੂਠੇ ਪੁਲਿਸ ਮੁਕਾਬਲਿਆਂ ਦੀ ਤਹਿਕੀਕਾਤ ਕਰਨ, ਉਹ ਟਰੁੱਥ ਕਮਿਸ਼ਨ ਦਾ ਕੀ ਬਣਾਉਣਾ ਸੀ, ਜਿਹੜੇ ਬੰਦੇ ਨੇ ਸੈਂਕੜੇ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਚ ਮਾਰਿਆ, ਇਹਨਾਂ ਨੇ ਡੀਜੀਪੀ ਬਣਾਇਆ ਪੰਜਾਬ ਦਾ ਸੁਮੇਧ ਸਿੰਘ,
ਬਿਲਕੁਲ
ਖਿਲਾਫ ਹੁਣ ਕੇਸ
ਬਿਲਕੁਲ
ਬਾਦਲ ਨੇ MLA ਬਣਾਇਆ ਮਲੇਰਕੋਟਲੇ ਤੋਂ,
ਬਿਲਕੁਲ
ਇਹਨਾਂ ਦਾ ਤਾਂ ਉਦੋਂ ਹੀ ਪਰਦਾ ਫਾਸ਼ ਹੋ ਗਿਆ ਸੀਗਾ ਕਿ ਇਹਨਾਂ ਦਾ ਕੋਈ ਲੈਣਾ ਦੇਣਾ ਨੀ ਸਿੱਖਾਂ ਦੇ ਨਾਲ, ਕੋਈ ਲੈਣਾ ਦੇਣਾ ਨੀ ਤਸ਼ੱਦਦ ਦੇ ਖਿਲਾਫ਼, ਕੋਈ ਲੈਣਾ ਦੇਣਾ ਨੀ ਝੂਠੇ ਪੁਲਿਸ ਮੁਕਾਬਲਿਆਂ ਦੀ ਪੈਰਵਾਈ ਕਰਨ ਦਾ। ਸਿਮਿਲਰਲੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੇ ਵਾਅਦਿਆਂ ਤੋਂ ਮੁੱਕਰ ਕੇ, ਸਾਰੀ ਦੁਨੀਆਂ ਨੂੰ ਪਤਾ ਵਾ ਗੁਰਦਾ ਸਾਹਿਬ ਪੜ੍ਹ ਕੇ ਜੋ ਸਹੁੰ ਕਰਦੀਆਂ,
ਬਿਲਕੁਲ ਬਿਲਕੁਲ
ਜਿਹੜਾ ਸਾਡੇ ਤੋਂ ਤੁਸੀਂ ਪੁੱਛ ਰਹੇ ਹੋ, ਇਹਨਾਂ ਪਾਰਟੀਆਂ ਨਾਲ ਸਾਡਾ ਕੋਈ ਸਰੋਕਾਰ ਨਹੀਂ ਗਾ, ਅਸੀਂ ਲੱਗੇ ਹੋਏ ਹਾਂ ਕਿ ਕੋਈ ਅੱਛੀ ਰੀਜਨਲ ਫੋਰਸ ਪੰਜਾਬ ਦੇ ਵਿੱਚ ਤਿਆਰ ਕਰੋ, ਤੀਸਰੀ ਧਿਰ, ਕਿਉਂਕਿ ਆਮ ਆਦਮੀ ਪਾਰਟੀ ਵੀ ਦਿੱਲੀਓਂ ਚੱਲਦੀ ਆ, ਉਹਨਾਂ ਦੇ ਵੱਸ ਦੀ ਗੱਲ ਨੀਗੀ, ਉਹ ਸਿਰਫ਼ ਐਜੂਕੇਸ਼ਨ ਤੇ ਹੈਲਥ ਦਾ ਮਾਡਲ ਪੇਸ਼ ਕਰੀ ਜਾਂਦੇ, ਸਕੂਲ ਬਣਾ ਦਿਆਂਗੇ, ਹਸਪਤਾਲ ਕਿੱਥੋਂ ਬਣਾ ਲੈਣਗੇ, 2.5 ਲੱਖ ਕਰੋੜ ਦਾ ਸਾਡੇ ਤੇ ਕਰਜ਼ਾ ਵਾ, ਦਿੱਲੀ ਰੈਵਨਿਊ ਸਰਪਲਸ ਸਟੇਟ ਆ, ਉਹਨਾਂ ਦੇ ਕੋਲ ਕੋਈ ਰਕਬਾ ਹੀ ਨੀ ਗਾ, ਉਹਨਾਂ ਦੇ ਕੋਲ ਏਅਰਪੋਰਟ ਦਾ GST ਆਉਂਦੀ, ਟੈਕਸ ਆਉਂਦੇ ਨੇ, 7-star ਹੋਟੇਲ ਨੇ, ਸਾਡੇ ਕੋਲ ਤਾਂ ਆਮਦਨੀ ਹੈ ਨੀ ਕੋਈ, ਸਾਡੇ ਤਾਂ ਇਸ਼ੂਜ਼ ਬਹੁਤ ਕੰਪਲੀਕੇਟਿਡ ਤੇ ਸੀਰੀਅਸ ਨੇ, ਜਿੱਦਾਂ ਪੰਜਾਬ ਦੇ ਪਾਣੀਆਂ ਦਾ 16 ਲੱਖ ਕਰੋੜ ਰੁਪਇਆ ਤਾਂ ਇਕੱਲਾ ਰਾਜਸਥਾਨ ਨੇ ਦੇਣਾ ਵਾ, ਤੇ ਪਾਣੀਆਂ ਦੇ ਆਮ ਆਦਮੀ ਪਾਰਟੀ ਬੋਲਦਾ ਨੀ, ਕਿਉਂਕਿ ਉਹਨਾਂ ਨੇ ਹਰਿਆਣੇ 'ਚ ਵੀ ਇਲੈਕਸ਼ਨ ਲੜਨੀ ਆ, ਰਾਜਸਥਾਨ 'ਚ ਵੀ ਲੜਦੇ ਨੇ, ਦਿੱਲੀ 'ਚ ਵੀ ਲੜਦੇ ਨੇ। ਸੋ ਮੈਂ ਆਫਟਰ ਐਨਾਲਾਈਜ਼ਿੰਗ ਦੀ ਹੋਲ ਸਿਚੁਏਸ਼ਨ, ਅਸੀਂ ਚਾਹੁੰਦੇ ਹਾਂ ਕਿ ਕੁਛ ਅੱਛੇ ਆਦਮੀ ਪੰਜਾਬ ਦੀ ਇੱਕ ਤੀਸਰੀ ਧਿਰ ਬਣਾਉਣ, ਔਰ ਅਸੀਂ ਇਸ ਸਿਲਸਿਲੇ 'ਚ ਨਵਜੋਤ ਸਿੰਘ ਸਿੱਧੂ ਨੂੰ ਵੀ ਮੈਸੇਜ ਭੇਜਿਆ ਵਾ, ਤੁਸੀਂ ਵੀ ਆਓ ਮੋਹਰੇ, ਆਪਾਂ ਸਾਰੇ ਇਕੱਠੇ ਹੋਈਏ, ਆਪਾਂ ਇੱਕ ਰੀਜਨਲ ਪਾਰਟੀ ਪੰਜਾਬ ਦੀ ਬਣਾਈਏ, ਤਾਂ ਕਿ ਪੰਜਾਬ ਦੇ ਲੋਕਾਂ ਨੂੰ ਵੀ ਡਿਫੈਂਡ ਕਰ ਸਕੀਏ ਤੇ ਪੰਜਾਬ ਦੇ ਮੁੱਦਿਆਂ ਨੂੰ ਵੀ ਸਹੀ ਮਹੀਨਿਆਂ ਵਿੱਚ ਡਿਫੈਂਡ ਕਰ ਸਕੀਏ।
ਜੀ ਠੀਕ ਹੈ ਜੀ ਜੀ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ, ਤੇ ਸਮੇਂ ਸਮੇਂ ਤੇ ਤੁਹਾਡਾ ਟਾਈਮ ਲੈਂਦੇ ਰਹਾਂਗੇ, ਤੇ ਵਾਹਿਗੁਰੂ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀਆਂ ਕਲਾ ਬਖਸ਼ੇ ਤੇ ਤੁਹਾਨੂੰ ਬਲ ਬਖਸ਼ੇ, ਜਿਸ ਮਕਸਦ ਨੂੰ ਲੈ ਕੇ ਚੱਲੇ ਹੋ ਉਹਦੇ 'ਚ ਤੁਹਾਨੂੰ ਫਤਿਹ ਨਸੀਬ ਹੋਵੇ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਖਹਿਰਾ ਸਾਹਿਬ।
ਤੁਹਾਡਾ ਵੀ ਸ਼ੁਕਰੀਆ, ਔਰ ਸਭ ਨੂੰ ਮੇਰੀ ਦੁਬਾਰਾ ਧੰਨਵਾਦ ਵੀ ਆ, ਫਤਿਹ ਵੀ ਜੀ। ਥੈਂਕ ਯੂ,
ਥੈਂਕ ਯੂ।